ਗੁਰਦੇ ਅਮਰਦਾਸ ਨਾਮਦਾਸ ਨੇ ਸਹਾਏ ਅਰਜਨ ਹਰਗੋਬਿੰਦੋਂ ਸਿਮਰੋ ਸ੍ਰੀ ਹਰਿ ਰਾਇਆ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਮਿੱਥਾ ਸਤਿਗੁਰੂ ਗਾਏ ਤੇ ਬਹਾਦਰ ਸਿਮਰਿਆ ਭਾਵ ਨਾਉ ਨਿਧਿਆ ਵਿਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ
ਵਾਹਿਗੁਰੂ ਨਾਮ ਜਹਾਜ਼
ਹੈ ਜੋਗ ਸਵਰੂਪੀ ਰਹੋ ਭਰ ਭਨ ਮਥੁਰਾ ਕਸ਼ ਭੇਦ ਨਹੀਂ ਗੁਰੂ ਅਰਜਨ ਪ੍ਰਤਖ ਹਰ ਅਵੈ ਦ੍ਰਿਸ਼ਟ ਸ਼ੁਭ ਕਰਾ ਹਰੈ ਅਗ ਪਾਪ ਸਕਲ ਮਨ ਕਾਮ ਕ੍ਰੋਧ ਅਲੋਭ ਮੋਹ ਵਸ ਕਰਾ ਸਦਾ ਬਲ ਸਦਾ ਸੁਖ ਮਨ ਵਸੈ ਭੁਖ ਸੰਸਾਰ ਹੈ ਖੋਵੈ ਗੁਰਨਾਮ ਨੇ ਦਰਿਆ ਜਨਮ ਹਮ ਕਾਲ ਕੇ ਧੋਵੈ ਸੁਖਾਉ ਨਾਥ ਗੁਰ ਸੇਵੀਐ ਐਨ ਸੁ ਸਹਿਜ ਸੁਭਾਇ ਲਕਸ਼ਮਣ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਕਸੰਬੰਧੀ ਮੁੜ ਅਰਸ਼ਾਂ ਪੁਰਸ਼ਾਂ ਝੱਟੀਐ ਉਦ ਬਿਠੇ ਸੱਚੇ ਪਾਤਸ਼ਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਮਨ ਹੱਠ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹੱਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜਾ ਪਾਏ। ਰਿਦ ਸਿਦ ਸਾਮੋ ਹੈ, ਨਾਮ ਨਾ ਵਸੈ ਮਨ ਆਏ। ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਨਾਮ ਰਤਨ ਘਰ ਪ੍ਰਗਟ ਹੋਵਾ, ਨਾਨਕ ਸਹਿਜ ਸੁਭਾਏ। ਮਹੱਲਾ ਤੀਜਾ। ਸਭ ਦੇ ਸਾਧਨ ਆਇਓ, ਨਾਮ ਨਾ ਲੱਗੋ ਪਿਆਰ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਨਾਨਕ ਕਿਰਤ ਪਿਆ ਕਮਾਵਣਾ, ਕੋਈ ਨ ਮੇਟਣ ਹਾਰ ਪੌੜੀ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮਕੋ ਸਾਥ ਆਈ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟੀ ਦਿਖਾਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਆਪਣੇ ਇਸ਼ਟ ਦੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਆਪਣੇ ਗ੍ਰਹਿ ਵਿਖੇ ਕਰਕੇ, ਜਿੱਥੇ ਗ੍ਰਹਿ ਦੀ ਪਵਿੱਤਰਤਾ ਕਰਨਾ ਕੀਤੀ ਹੈ, ਉੱਥੇ ਆਪ ਸਮੂਹ ਸੰਗਤਾਂ ਨੂੰ ਪਿਆਰ ਨਿਮੰਤਰਣ ਦੇ ਕਰਕੇ ਸ਼ਾਹਾਂ ਦੇ ਚਰਨਾਂ ਵਿੱਚ ਸ਼ਾਮ ਦੇ ਦੀਵਾਨ ਸਜਾਉਣਾ ਕੀਤੇ ਹੈ। ਗੁਰੂ ਚਰਨਾਂ ਵਿੱਚ ਬੈਠ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰਨ ਵਾਸਤੇ ਜਿੱਥੇ ਵਾਹਿਗੁਰੂ ਗੁਰਮੰਤਰ ਹੈ, ਜਿਸ ਦੇ ਪ੍ਰਥਾਏ ਆਪਾਂ ਦੋਹਰੇ ਵਿੱਚ ਪੜ੍ਹਿਆ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸਿੰਘ ਦੇ ਗੁਰੂ ਪਾਰ ਉਤਾਰਨ ਹਾਰ, ਜੋ ਸ਼ਰਧਾ ਭਾਵਨੀ ਦੇ ਨਾਲ ਗੁਰੂ ਦੇ ਇਸ ਬਖਸ਼ਿਸ਼ ਕੀਤੇ ਹੋਏ ਗੁਰਮੰਤਰ ਦਾ ਜਾਪ ਕਰਦਾ ਹੈ, ਅਤੇ ਫਿਰ ਉਸਨੂੰ ਲਾਭ ਕੀ ਮਿਲਦਾ ਹੈ। ਆਪ ਤਰੇ ਸਗਲੇ ਕੁੱਲ ਤਾਰੇ, ਹਰ ਤਰ ਕੇ ਪਤਸ਼ਿੰਗ ਜਾਏਗਾ, ਆਪ ਵੀ ਤਰ ਜਾਂਦਾ ਔਰ ਮੁੱਖ ਉਜਲਾ ਲੈ ਕੇ ਪ੍ਰਭੂ ਦੀ ਦਰਗਾਹ ਵਿੱਚ ਜਾਂਦਾ, ਕੁਲਾਂ ਦਾ ਆਧਾਰ ਹੋ ਜਾਂਦਾ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਮਾਣ ਰੋਜ਼ ਆਪਾਂ ਪੜ੍ਹਦੇ ਹਾਂ ਜਪੁਜੀ ਸਾਹਿਬ ਦੀ ਬਾਣੀ ਅੰਦਰ, ਜਿੰਨੇ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਖੇਤੀ ਛੁੱਟੀ ਨਾਲ। ਗੁਰੂ ਚਰਨਾਂ 'ਚ ਬੈਠ ਕਰਕੇ ਹੋਰ ਲਾਹਾ ਪ੍ਰਾਪਤ ਕਰਨ ਵਾਸਤੇ ਗੁਰੂ ਕੀ ਬਾਣੀ ਦਾ ਕੀਰਤਨ ਬੜੇ ਹੀ ਪਿਆਰ ਭਾਵਨੀ ਸ਼ਰਧਾ ਦੇ ਨਾਲ ਗੁਰਮੁਖ ਪਿਆਰਿਆਂ ਨੇ ਆਪਾਂ ਨੂੰ ਸਰਵਣ ਕਰਾਉਣਾ ਕੀਤਾ ਹੈ। ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਤੋਂ ਉਪਰੰਤ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਪ੍ਰਤੀ ਭੱਟਾ ਨੇ ਆਪਣਾ ਅਨੁਭਵ ਗੁਰੂ ਕੀ ਬਾਣੀ ਵਿੱਚ ਦਰਜ ਕੀਤਾ, ਘਨ ਹਰ ਬੂੰਦ ਬਸੂਰ ਮਾਵਲ ਕੁਸੁਮ ਬਸੰਤ ਗਮਤ ਨਹੀਂ ਆਵੈ, ਰਬ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਦਨ ਭਲ ਇਹਨਾਂ ਜੋ ਗਾਵੈ, ਭੱਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੁਹੇ ਬਣ ਆਵੇ। ਐਸੇ ਮਹਾਨ ਸਤਿਗੁਰਾਂ ਨੇ ਜੋ ਪਾਵਨ ਪਵਿੱਤਰ ਫਰਮਾਨ ਹੁਕਮਨਾਮੇ ਦੇ ਰੂਪ ਵਿੱਚ ਪ੍ਰਦਾਨ ਕੀਤਾ, ਜਿਸ ਵਿੱਚ ਦੋ ਸਲੋਕ ਸਤਿਗੁਰਾਂ ਨੇ ਅੰਕਿਤ ਕੀਤੇ ਹੈ, ਇੱਕ ਪੌੜੀ ਰਚ ਕਰਕੇ ਸਾਨੂੰ ਜੀਵਨ ਸਿਹਤ ਪ੍ਰਦਾਨ ਕੀਤੀ ਹੈ। ਪੁਰਾਣੇ ਸਮੇਂ ਦੇ ਵਿੱਚ ਔਰ ਹੁਣ ਵੀ ਆਪਾਂ ਦੇਖਦੇ ਹਾਂ, ਜੋ ਨਾਂਗੇ ਸਾਧੂ ਆ ਜਾਂ ਇਸੇ ਪ੍ਰਕਾਰ ਸੰਨਿਆਸੀ ਮਤ ਦੇ ਨਾਲ ਸੰਬੰਧ ਰੱਖਦੇ ਹੈ, ਬੜੇ ਹੱਠ ਜੋਗ ਕਰਦੇ ਆ, ਔਰ ਗਰਮੀਆਂ ਦੇ ਦਿਨ ਅੱਤ ਦੀ ਗਰਮੀ ਪੈ ਰਹੀ ਹੈ, ਆਲੇ ਦੁਆਲੇ ਪਾਥੀਆਂ ਦੇ ਸੱਤ ਸੱਤ ਅੱਠ ਅੱਠ ਢੇਰ ਲਾ ਕੇ ਉਹਨਾਂ ਨੂੰ ਅੱਗ ਲਾ ਕੇ ਉਹਦੇ ਵਿੱਚ ਬੈਠ ਜਾਣਾ, ਤਨ ਜਿਹੜਾ ਠੰਡਕ ਮੰਗਦਾ ਔਰ ਮਨ ਜੋ ਮੰਗਦਾ ਉਹਦੇ ਉਲਟ ਚੱਲਣਾ, ਗਰਮੀ ਦੇਣੀ ਹੈ। ਕਿਉਂ ਦੇਣੀ ਆ? ਕਿ ਸਦਾ ਵਾਸਤੇ ਮੰਗੋਂ ਹਟ ਜਾਵੇ। ਔਰ ਇਸੇ ਪ੍ਰਕਾਰ ਸਿਆਲ ਦੇ ਦਿਨ ਆਉਂਦੇ ਆ, ਸਰੀਰ ਨੂੰ ਠੰਡ ਲੱਗਦੀ ਹੈ, ਮਨ ਰਜਾਈ ਚਾਹੁੰਦਾ, ਕੋਈ ਅੱਗ ਚਾਹੁੰਦੀ ਹੈ ਸਿੱਖ ਚਾਹੁੰਦਾ ਸਿੱਖਣ ਵਾਸਤੇ, ਤਾਂ ਜੋ ਪਾਲਾ ਸੀਤ ਦੂਰ ਹੋਵੇ। ਪਰ ਉਸ ਸਮੇਂ ਫਿਰ ਮੁੜ ਕੇ ਮਨ ਦੇ ਵਿਰੋਧ ਵਿੱਚ ਮਨ ਦੇ ਉਲਟ ਕਰਮ ਕਰਨਾ, ਕਿ ਉਸ ਵੇਲੇ ਲਗਾਤਾਰ ਵੀਹ ਇੱਕ ਹੀ ਘੜੇ ਠੰਡੇ ਜਲ ਦੇ ਸਰੀਰ ਉੱਤੇ ਪਾਉਣੇ, ਜਲ ਧਾਰਾ ਕਰਨੀ ਹੈ। ਔਰ ਇਸੇ ਪ੍ਰਕਾਰ ਮਨ ਜਿਹੜਾ ਹੈ ਪ੍ਰਸ਼ਾਦਾ ਮੰਗਦਾ, ਭੁੱਖ ਲੱਗੀ ਹੋਈ ਹੈ, ਸਰੀਰ ਨੂੰ ਆਹਾਰ ਚਾਹੀਦਾ, ਪਰ ਸਰੀਰ ਨੂੰ ਹੋਰ ਤੰਗ ਕਰਨ ਵਾਸਤੇ ਭੁੱਖੇ ਰਹਿਣਾ, ਔਰ ਪਿਆਸ ਲੱਗੀ ਹੈ ਪਾਣੀ ਨਹੀਂ ਪੀਣਾ, ਬੋਲਣ ਨੂੰ ਚਿੱਤ ਨਹੀਂ ਕਰਦਾ, ਔਰ ਹੱਥ ਦੇ ਨਾਲ ਮੋਹਨ ਧਾਰਨ ਕਰ ਲੈਣਾ, ਸਰੀਰ ਕੱਪੜੇ ਮੰਗਦਾ, ਕੱਪੜਿਆਂ ਦਾ ਤਿਆਗ ਕਰ ਦੇਣਾ। ਪਰ ਗੁਰਦੇਵ ਜੀ ਨੇ ਇਸ ਵਿਚਾਰਧਾਰਾ ਨੂੰ ਗੁਰਮਤਿ ਵਿੱਚ ਪ੍ਰਵਾਨ ਨਹੀਂ ਕੀਤਾ। ਸਤਿਗੁਰੂ ਗਰੀਬ ਨਿਵਾਸ ਜੀ ਨੇ ਬੜੀਆਂ ਸੁੰਦਰ ਪੰਕਤੀਆਂ ਉਚਾਰਨ ਕੀਤੀਆਂ ਕਿ ਸਰੀਰ ਜਿਹੜਾ ਦੋ ਚੀਜ਼ਾਂ ਦੇ ਸੁਮੇਲ ਦੇ ਨਾਲ ਚੱਲਦਾ ਹੈ, ਇੱਕ ਸੂਖਮ ਹੈ, ਇੱਕ ਸਥੂਲ ਹੈ। ਸਥੂਲ ਸਾਡਾ ਸਰੀਰ ਹੈ, ਇਹ ਸਥੂਲ ਨੂੰ ਚਲਾਉਣ ਵਾਲਾ ਸੂਖਮ ਸਾਡਾ ਮਨ ਹੈ, ਔਰ ਸਾਰੀ ਖੇਡ ਜਿਹੜੀ ਹੈ ਇਹ ਮਨ ਦੀ ਹੈ। ਪਰ ਜਦੋਂ ਮਨ ਮੰਨ ਜਾਂਦਾ ਗੱਲ ਬਣ ਜਾਂਦੀ ਹੈ, ਔਰ ਇਹ ਜਿਹੜੇ ਸਾਧਨ ਹੈ ਤਿਆਗ ਦੇ ਜਾਂ ਸਰੀਰ ਨੂੰ ਤੰਗੀ ਦੇਣ ਦੇ, ਇਹ ਤਾਂ ਇਸ ਪ੍ਰਕਾਰ ਹੈ ਜਿਵੇਂ ਕੋਈ ਸੱਪ ਜਿਹੜਾ ਹੈ ਖੁੱਡ ਦੇ ਵਿੱਚ ਵੜਿਆ ਹੋਵੇ, ਕੋਈ ਮਨੁੱਖ ਖੁੱਡ ਦੇ ਉੱਤੇ ਬਰਮੀ ਦੇ ਉੱਤੇ ਡਾਂਗਾ ਮਾਰੀ ਜਾਵੇ, ਜਿੰਨੀਆਂ ਮਰਜ਼ੀ ਡਾਂਗਾ ਮਾਰੀ ਜਾਵੇ ਸੱਪ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਪ੍ਰਕਾਰ ਸਤਿਗੁਰ ਕਹਿੰਦੇ ਬਰਮੀ ਮਾਰੀ ਸਾਂਪ ਨਾ ਬੂਆ, ਮਾਰਨਾ ਮਨ ਨੂੰ ਸੀ ਪਰ ਮਾਰਨ ਲੱਗ ਪਏ ਸਰੀਰ ਨੂੰ। ਔਰ ਮਨ ਕੀ ਹੈ? ਇਹ ਵਿਚਾਰ ਹਨ, ਜਿਹੜਾ ਗੁਰੂ ਦੇ ਵਿਚਾਰਾਂ ਦੇ ਨਾਲ ਆਪਣੇ ਮਨ ਦੇ ਵਿਚਾਰਾਂ ਨੂੰ ਮਾਰ ਲੈਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਪ੍ਰਮਾਨ ਕਰਦੇ ਆ, ਉਹ ਆਪ ਤਰ ਜਾਂਦਾ, ਅਨੇਕਾਂ ਨੂੰ ਤਾਰਨ ਦਾ ਵਸੀਲਾ ਬਣ ਜਾਂਦਾ, ਔਰ ਮੁੜ ਕੇ ਉਸ ਨੂੰ ਜੋੜਨਾ ਵਿੱਚ ਆਉਣਾ ਨਹੀਂ ਪੈਂਦਾ। ਸਾਹਿਬਾਂ ਦਾ ਬੜਾ ਪਿਆਰਾ ਬਚਨ ਆ, ਸਤਿਗੁਰ ਕਹਿੰਦੇ ਵਿਚਾਰ ਮਾਰਿਆ ਆਪਣੇ ਵਿਚਾਰਾਂ ਨੂੰ ਗੁਰੂ ਦੇ ਵਿਚਾਰਾਂ ਨਾਲ ਜੋ ਮਾਰ ਦਿੰਦਾ, ਆਪਣੀ ਮਤ ਦਾ ਤਿਆਗ ਕਰ ਦਿੰਦਾ, ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲੈਂਦਾ, ਵਿਚਾਰ ਮਾਰਿਆ ਫਿਰ ਉਹਨੂੰ ਕੀ ਦਾਤ ਮਿਲਦੀ ਹੈ? ਤਰਾ ਤਾਰੇ, ਉਹ ਆਪ ਤਰ ਜਾਂਦਾ, ਅਨੇਕਾਂ ਨੂੰ ਤਾਰਨ ਦਾ ਵਸੀਲਾ ਬਣ ਜਾਂਦਾ, ਉਲਟ ਜੋਨ ਨਾ ਆਵੇ, ਮੁੜ ਕੇ ਫਿਰ ਉਲਟ ਕੇ ਸੰਸਾਰ ਦੇ ਵਿੱਚ ਟੇਢੀਆਂ ਜੋਨਾਂ ਵਿੱਚ ਆਉਣਾ ਨਹੀਂ ਪੈਂਦਾ। ਉਹ ਤਾਂ ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਣੀ ਸੰਗ ਪਾਣੀ ਦੀ ਅਵਸਥਾ ਨਿਮਾਣਦਾ। ਔਰ ਗੁਰਮਤਿ ਦੇ ਵਿੱਚ ਉਦਮ ਨੂੰ ਜਿਹੜਾ ਪ੍ਰੇਰਣਾ ਦੇਣਾ ਕੀਤੀ ਹੈ, ਹੱਠ ਦਾ ਖੰਡਨ ਕਰਨਾ ਕੀਤਾ, ਕਿ ਹੱਠ ਕਰਕੇ ਜੇ ਮਨੁੱਖ ਮਰ ਵੀ ਜਾਵੇ ਤਾਂ ਵੀ ਪਰਮਾਤਮਾ ਦੇ ਦਰ ਵਿੱਚ ਲੇਖੇ ਵਿੱਚ ਨਹੀਂ ਪੈਂਦਾ। ਮਨ ਹੱਠ ਕਰ ਮਰੇ ਨਾ ਲੇਖਾ ਪਾਵੇ। ਪੁਰਾਣੇ ਸਮੇਂ ਵਿੱਚ ਲੋਕ ਕਰਵੱਤ ਲੈਂਦੇ ਸਨ, ਕੁੰਦੀ ਹੇਠਾਂ ਬੈਠ ਕੇ ਆਪਣੇ ਆਪ ਨੂੰ ਸੋਤੂੰਬਾ ਕਰਵਾ ਲੈਂਦੇ ਸਨ। ਪਰ ਸਤਿਗੁਰੂ ਕਹਿੰਦੇ ਠੀਕ ਹੈ, ਆਰੇ ਦੇ ਨਾਲ ਆਪਣੇ ਆਪ ਨੂੰ ਚੁਰਾ ਲਵੋ, ਲਾਲਚ ਵਿੱਚ ਆ ਕਰਕੇ ਉੱਪਰੋਂ ਬਹੁਤ ਵੱਡੀ ਸਾਰਾ
ਮੂਸਾ ਆਪਣੇ ਉੱਤੇ ਸਟਾ ਕਰਕੇ ਔਰ ਉਖੜੀ ਵਿੱਚ ਬੈਠ ਕਰਕੇ ਜਿਹਨੂੰ ਕੁੰਦੀ ਲੈਣਾ ਕਿਹਾ ਜਾਂਦਾ ਸੀ, ਇਸ ਪ੍ਰਕਾਰ ਸਰੀਰ ਨੂੰ ਨਾਸ਼ ਕਰਨ ਦੇ ਨਾਲ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਖੇਡ ਸਾਰੀ ਮਨ ਦੀ ਹੈ ਔਰ ਮਨ ਹੀ ਪਰਮਾਤਮਾ ਦੇ ਨਾਲ ਮਿਲਣਾ ਹੈ। ਸਰੀਰ 'ਤੇ ਪੰਜ ਭੂਤਕ ਹੈ ਔਰ ਸਰੀਰ ਨੇ ਇੱਥੇ ਸਾਡੇ ਦੇਖਦਿਆਂ ਦੇਖਦਿਆਂ ਰਹਿ ਜਾਣਾ ਔਰ ਤਨ ਦਾ ਅਖੀਰ ਅਸ਼ਰ ਕੀ ਹੁੰਦਾ ਹੈ, ਧਨ ਲੋਕਾਂ ਤਨ ਭਸਮੇ ਢੇਰੀ। ਆਪਾਂ ਦੇਖਦੇ ਹਾਂ ਮਨ ਵਿੱਚੋਂ ਆਤਮਾ ਨਿਕਲ ਜਾਂਦੀ ਹੈ, ਸਰੀਰ ਤਾਂ ਇੱਥੇ ਰਹਿ ਜਾਂਦਾ, ਕੋਈ ਉਹਨੂੰ ਦਫਨਾ ਦਿੰਦਾ, ਕੋਈ ਸੰਸਕਾਰ ਕਰ ਦਿੰਦਾ, ਕੋਈ ਪਾਣੀ ਵਿੱਚ ਸੁੱਟ ਕੇ ਉਸਨੂੰ ਜਾਇਆ ਕਰ ਦਿੰਦਾ। ਸਤਿਗੁਰੂ ਗਰੀਬ ਨਿਵਾਜ ਕਹਿੰਦੇ ਤਨ ਇੱਕ ਵਸੀਲਾ ਹੈ ਔਰ ਇਸ ਵਸੀਲੇ ਨੂੰ ਵਰਤ ਕਰਕੇ ਮਨ ਨੇ ਆਪਣੇ ਮੂਲ ਦੇ ਨਾਲ ਜੁੜਨਾ ਹੈ। ਔਰ ਜਿਹੜਾ ਮਨੁੱਖ ਜਿਹੜਾ ਔਰ ਵਸੀਲੇ ਨੂੰ ਹੀ ਨਾਸ਼ ਕਰਨ ਲੱਗ ਜਾਵੇ, ਸਤਿਗੁਰੂ ਕਹਿੰਦੇ ਉਹ ਕਦੇ ਵੀ ਸਫਲ ਨਹੀਂ ਹੋ ਸਕਦਾ। ਸਤਿਗੁਰਾਂ ਨੇ ਇਸ ਸਰੀਰ ਨੂੰ ਕਿਤੇ ਘੋੜੀ ਲਿਖਣਾ ਕੀਤਾ, ਕਿਤੇ ਸਰੀਰ ਲਿਖ ਕਰਕੇ ਸਾਧਨ ਲਿਖ ਕਰਕੇ ਸਾਨੂੰ ਪ੍ਰਭੂ ਦਾ ਚਿੰਤਨ ਕਰਨ ਵਾਸਤੇ ਪ੍ਰੇਰਿਤ ਕੀਤਾ। ਦੇ ਘੋੜੀ ਜੀ ਜਿੱਤ ਹਰ ਪਾਇਆ ਰਾਮ, ਮਿਲ ਸਤਿਗੁਰੂ ਜੀ ਹਰ ਮੰਗਲ ਗਾਇਆ ਰਾਮ, ਕਿਤੇ ਤੇਜਨ ਲਿਖਣਾ ਕੀਤਾ। ਜਿਵੇਂ ਪੁਰਾਣੇ ਸਮੇਂ ਵਿੱਚ ਸਭ ਤੋਂ ਤੇਜ਼ ਚੱਲਣ ਵਾਲੀ ਘੋੜੀ ਸਵਾਰੀ ਹੁੰਦੀ ਸੀ, ਅੱਜ ਕੱਲ੍ਹ ਸਮਾਂ ਬਦਲ ਗਿਆ, ਮੋਟਰ ਕਾਰਾਂ ਹਵਾਈ ਜਹਾਜ਼ ਇੱਥ ਆਦਿਕ ਉਹਨਾਂ ਨੇ ਥਾਂ ਲੈ ਲਈ ਹੈ, ਪਰ ਉਸ ਸਮੇਂ ਘੋੜੀ ਹੀ ਸਭ ਤੋਂ ਤੇਜ਼ ਚੱਲਣ ਵਾਲਾ ਜਾਨਵਰ ਸੀ, ਜਿਸ ਉੱਤੇ ਸਵਾਰੀ ਕਰਕੇ ਮਨੁੱਖ ਛੇਤੀ ਇੱਕ ਥਾਂ ਤੋਂ ਦੂਜੇ ਥਾਂ ਉੱਤੇ ਪੁੱਜ ਜਾਂਦਾ ਸੀ। ਸਤਿਗੁਰੂ ਗਰੀਬ ਨਿਵਾਜ ਕਹਿੰਦੇ ਇਹ ਮਨੁੱਖ ਅਜੀਬ ਆਤਮਾ, ਤੈਨੂੰ ਪਰਮਾਤਮਾ ਨੇ ਸਰੀਰ ਰੂਪੀ ਸੁੰਦਰ ਇਹ ਘੋੜੀ ਦੇਣਾ ਕੀਤੀ ਹੈ, ਤੂੰ ਇਹ ਸਰੀਰ ਦੀ ਸੁਚੱਜੀ ਵਰਤੋਂ ਕਰਕੇ ਅਤੇ ਆਪਣੇ ਮੂਲ ਦੇ ਨਾਲ ਅਭੇਦ ਹੋਣਾ ਹੈ, ਜੁੜਨਾ, ਇਸ ਤੋਂ ਕੰਮ ਲੈਣਾ, ਇਸ ਨੂੰ ਸੋਹਣਾ ਖਾਣ ਪੀਣ ਵਾਸਤੇ ਦੇਣਾ ਔਰ ਇਸ ਤੋਂ ਕੰਮ ਵੀ ਲੈਣਾ। ਜਿਵੇਂ ਸੰਸਾਰ ਵਿੱਚ ਆਪਾਂ ਦੇਖਦੇ ਹਾਂ ਕੋਈ ਮਨੁੱਖ ਘੋੜਿਆਂ ਨੂੰ ਸੋਹਣਾ ਦਾਣਾ ਪਾਵੇ, ਉਹਨਾਂ ਦੀ ਸੇਵਾ ਕਰੇ, ਮਿਹਨਤ ਕਰੇ, ਖਰਖਰਾ ਕਰੇ, ਹਰ ਪ੍ਰਕਾਰ ਦੇ ਨਾਲ ਮਾਲਿਸ਼ ਕਰੇ, ਕਿਸੇ ਪ੍ਰਕਾਰ ਦੀ ਕਮੀ ਨਾ ਆਉਣ ਦੇਵੇ, ਸੋਹਣਾ ਘੋੜਾ ਹੋਵੇ ਪਰ ਉਹਦੇ ਉੱਤੇ ਸਵਾਰੀ ਕੋਈ ਨਾ ਕਰੇ, ਐਸੇ ਘੋੜੇ ਦਾ ਕੋਈ ਲਾਭ ਨਹੀਂ, ਉਹ ਸੇਵਾ ਕੀਤੀ ਹੋਈ ਵਿਅਰਥ ਹੈ। ਔਰ ਜਿਵੇਂ ਘੋੜੇ ਦੀ ਸੇਵਾ ਵੀ ਕਰਨੀ ਹੈ, ਸਾਰ ਸੰਭਾਲ ਵੀ ਕਰਨੀ ਹੈ, ਉਹਦੇ ਪਾਸੋਂ ਕੰਮ ਵੀ ਲੈਣਾ, ਇਸੇ ਪ੍ਰਕਾਰ ਸਤਿਗੁਰ ਕਹਿੰਦੇ ਸਰੀਰ ਨੂੰ ਯੋਗ ਆਹਾਰ ਵੀ ਦੇਣਾ ਹੈ ਪਰ ਨਾਲ ਇਹ ਸਰੀਰ ਤੋਂ ਕੰਮ ਲੈਣਾ। ਕੰਮ ਕੀ ਲੈਣਾ? ਜਿਵੇਂ ਗੁਰਦੇਵ ਸਤਿਗੁਰਾਂ ਨੇ ਅਨੰਦ ਸਾਹਿਬ ਦੀ ਬਾਣੀ ਵਿੱਚ ਪ੍ਰਮਾਣ ਕੀਤਾ, ਸਰੀਰ ਨੂੰ ਸੰਬੋਧਨ ਕੀਤਾ, ਇਹ ਸਰੀਰ ਆ ਮੇਰਿਆ ਇਸ ਜੱਗ ਮੈਂ ਆਇਕ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਬਸ ਇਹ ਸਰੀਰ ਦੇ ਢੰਗ ਨਾਲ, ਸਰੀਰ ਦੇ ਵਸੀਲੇ ਨਾਲ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਉਣਾ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਅੰਦਰ ਸਾਨੂੰ ਪ੍ਰੇਰਨਾ ਦਿੱਤੀ ਹੈ ਕਿ ਸਰੀਰ ਦੇ ਵਿੱਚ ਹੀ ਪਰਮਾਤਮਾ ਨੇ ਇੱਕ ਕੇਂਦਰਾ ਐਸਾ ਦਿੱਤਾ ਹੈ, ਉਹ ਹੈ ਜੀਵ। ਜੀਵ ਦੇ ਨਾਲ ਕੀ ਕਰਨਾ ਹੈ? ਜਿੱਥੇ ਜਮਾਂ ਦੀ ਪਾਛਪਾਹੀ ਕੱਟਣੀ ਹੈ, ਉੱਥੇ ਪ੍ਰਭੂ ਦੇ ਨਾਲ ਮਿਲਣ ਵਾਸਤੇ ਇਸ ਨੂੰ ਰਸਤੇ ਉੱਤੇ ਚੱਲਣਾ ਹੈ। ਉਹ ਕੀ ਹੈ? ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼, ਏ ਤਰਾਹੇ ਪਤ ਪਵੜੀਆ ਚੜ੍ਹੀਆ ਹੋਏ ਅਕੀਸ਼। ਅਤੇ ਬਾਬਾ ਨਾਮਦੇਵ ਜੀ ਨੇ ਪ੍ਰਮਾਨ ਕੀਤਾ, ਮਨ ਮੇਰੋ ਗਜ ਜੇਬਾ ਮੇਰੀ ਕਾਤੀ, ਮਤ ਮਾਪ ਮਾਪ ਕਾਟੋਂ ਜਮ ਕੀ ਫਾਸੀ। ਕਹਿੰਦੇ ਮਨ ਮੇਰਾ ਗਜ ਹੈ, ਜੀਭ ਮੇਰੀ ਕੈਂਚੀ ਹੈ, ਜਿਵੇਂ ਕੈਂਚੀ ਦੇ ਨਾਲ ਵਢਿਆ ਜਾਂਦਾ, ਜਿਉਂ ਜਿਉਂ ਮੈਂ ਮਨ ਦੇ ਨਾਲ ਇਕਾਗਰ ਚਿਤ ਹੋ ਕਰਕੇ ਰਸਨਾ ਦੁਆਰਾ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ, ਇੰਝ ਜਾਨਣਾ ਕਰੋ ਜਮਾਂ ਦੀ ਮੇਰੀ ਪਾਹੀ ਕੱਟੀ ਜਾ ਰਹੀ ਹੈ ਔਰ ਜਮਦੂਤ ਮੇਰੇ ਨੇੜੇ ਨਹੀਂ ਆ ਸਕਣਗੇ। ਇਹ ਜੀਵ ਦੇ ਵਿੱਚ ਬਰਕਤ ਹੈ ਔਰ ਇਹੀ ਜੀਵ ਜੇ ਇਹਦੀ ਦੁਰਵਰਤੋਂ ਕਰ ਲਈ ਜਾਵੇ ਅਤੇ ਇਸ ਜੀਵ ਦੇ ਨਾਲ ਕਿਸੇ ਦੀ ਨਿੰਦਿਆ ਕੀਤੀ ਜਾਵੇ ਔਰ ਕਿਸੇ ਨੂੰ ਬੁਰੇ ਭਰੇ ਸ਼ਬਦ ਕਹੇ ਜਾਣ, ਕਿਸੇ ਦਾ ਮਨ ਦੁਖਾਇਆ ਜਾਵੇ, ਇਹੀ ਜੀਵ ਜਿਹੜੀ ਹੈ ਇਹ ਗਲ ਦੇ ਵਿੱਚ ਜਮਾਂ ਦੀ ਪਾਹੀ ਪਾਉਣ ਦਾ ਕਾਰਨ ਬਣਦੀ ਹੈ। ਕਿਉਂਕਿ ਜਿਹੜਾ ਮਨੁੱਖ ਕੌੜਾ ਫਿੱਕਾ ਬੋਲਦਾ ਹੈ, ਸਤਿਗੁਰੂ ਗਰੀਬ ਨਿਵਾਜ ਕਹਿੰਦੇ ਫਿਰ ਉਹ ਪਰਮਾਤਮਾ ਨੂੰ ਕਦੀ ਵੀ ਮਿਲ ਨਹੀਂ ਸਕਦਾ। ਚਾਰ ਪਾਪ ਉਂਝ ਦਸ ਪਾਪ ਗਿਣਨਾ ਕੀਤੀ ਆ, ਤਿੰਨ ਤਨ ਦੇ ਹੈ, ਤਿੰਨ ਮਨ ਦੇ ਹੈ ਔਰ ਚਾਰ ਜਿਹੜੇ ਆ ਜੀਵ ਦੇ ਪਾਪ ਹੈ। ਔਰ ਜੀਵ ਦੇ ਪਾਪ ਕਿਹੜੇ ਆ? ਕੌੜਾ ਗੁਰਨਾ, ਅਕਾਲਖ ਗੁਰਨਾ, ਔਰ ਅਨਰਥ ਗੁਰਨਾ, ਔਰ ਫਿੱਕਾ ਗੁਰਨਾ। ਇਸ ਕਰਕੇ ਹੀ ਸਤਿਗੁਰਾਂ ਨੇ ਪ੍ਰਮਾਣ ਕੀ ਬਾਬਾ ਫਰੀਦ ਜੀ ਦਾ ਪ੍ਰਮਾਣ ਹੈ, ਹਿੱਕ ਫਿੱਕਾ ਨਾ ਗਲਾਏ ਸਭ ਨਾ ਮੈਂ ਸੱਚਾ ਧਣੀ, ਜੇ ਤੋਂ ਪਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਔਰ ਲੋੜ ਨਹੀਂ ਬੋਲਣ ਦੀ, ਬਿਨਾਂ ਕਿਸੇ ਗੱਲ ਤੋਂ ਘੰਟਿਆਂ ਬੱਧੀ ਅਖਬਾਰ ਚਰਚਾ ਕਰੀ ਜਾਣੀ ਜਾਂ ਉਹਦੀ ਕਿਸੇ ਨੂੰ ਵਿੱਚ ਰੱਖ ਕਰਕੇ ਉਹਦੇ ਪਰਦੇ ਲਾਏ ਜਾਣੇ, ਇਹ ਅਕਾਰਥ ਪੂਰਨ ਹੈ। ਔਰ ਇਸੇ ਪ੍ਰਕਾਰ ਕਿਸੇ ਦੀ ਨਿੰਦਿਆ ਕਰਨੀ, ਔਰ ਸਤਿਗੁਰ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁੱਖ ਮੁਗਧ ਕਰਾਂਗਾ ਅਤੇ ਉਹਨਾਂ ਨੂੰ ਮਿਲਦਾ ਕੀ ਆ? ਮੋਹ ਕਾਲੇ ਅਤੇ ਨਿੰਦਕਾ ਨਰਕੇ ਘੋਰ ਪਵਾਨਾ। ਝੂਠ ਬੋਲਣਾ ਇਸ ਜੀਵ ਦੇ ਨਾਲ ਸਤਿਗੁਰ ਗਰੀਬਨ ਵਾਸ ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਵੀ ਪ੍ਰਮਾਣ ਕੀਤਾ, ਝੂਠ ਬੋਲਣ ਵਾਲੇ ਦੀ ਬੋਲਣ ਵਾਲੇ ਦੀ ਨਾ ਇਸ ਸੰਸਾਰ ਵਿੱਚ ਕੋਈ ਹਾਮੀ ਭਰਦਾ, ਨਾ ਪ੍ਰਲੋਕ ਦੇ ਵਿੱਚ ਕਿਸੇ ਪ੍ਰਕਾਰ ਦਾ ਉਸ ਨੂੰ ਮਾਣ ਸਤਿਕਾਰ ਮਿਲਦਾ। ਅਨਰਥ ਬੋਲਣਾ, ਕਿਸੇ ਦੇ ਵਿੱਚ ਕੋਈ ਦੋਸ਼ ਨਹੀਂ, ਉਹਦੇ ਉੱਤੇ ਦੋਸ਼ ਲਾ ਕੇ ਉਸ ਨੂੰ ਭੰਡਣ ਦਾ ਯਤਨ ਕਰਨਾ। ਜੇ ਜੀਵ ਇਹ ਕੰਮ ਕਰਦੀ ਆ, ਜਮਾਂ ਦੀ ਫਾਹੀ ਖੜ ਵਿੱਚ ਬਹਿ ਜਾਂਦੀ ਹੈ। ਜੇ ਪਰਮਾਤਮਾ ਦਾ ਨਾਮ ਜਪਦੀ ਆ, ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਹੁਣ ਵਰਤੋਂ ਇਹਦੀ ਆਪਾਂ ਕਰਨੀ ਹੈ, ਕਿਸ ਪ੍ਰਕਾਰ ਕਰਨੀ ਹੈ? ਗਲ ਵਿੱਚ ਜਮਾਂ ਦੀ ਫਾਹੀ ਪਾਉਣੀ ਹੈ ਜਾਂ ਪਈ ਹੋਈ ਜਮਾਂ ਦੀ ਫਾਹੀ ਨੂੰ ਸਦਾ ਵਾਸਤੇ ਕੱਟ ਕੇ ਨਾਸ਼ ਕਰ ਦੇਣਾ ਹੈ? ਤਾਂ ਤੇ ਗੁਰਦੇਵ ਸਤਿਗੁਰ ਕਹਿੰਦੇ ਜੇ ਕੋਈ ਮਨ ਦੇ ਹੱਥ ਦੇ ਨਾਲ ਇਸ ਸੰਸਾਰ ਦੇ ਵਿੱਚ ਕਰਮ ਕਰਦਾ ਤਾਂ ਫਿਰ ਸਤਿਗੁਰ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਤਾਂ ਹੋ ਨਹੀਂ ਸਕਦੀ। ਕੇਵਲ ਰਿੱਧੀਆਂ ਸਿੱਧੀਆਂ ਜ਼ਰੂਰ ਪ੍ਰਾਪਤ ਹੋ ਜਾਣਗੀਆਂ, ਪਰ ਉਹ ਰਿੱਧੀਆਂ ਸਿੱਧੀਆਂ ਜਿਹੜੀਆਂ ਹਨ ਉਹ ਪਰਮਾਤਮਾ ਦੇ ਰਸਤੇ ਵਿੱਚ ਰੁਕਾਵਟ ਹਨ। ਰਿੱਧ ਸਿੱਧ ਸਭ ਉਹ ਹੈ ਨਾਮ ਨਾ ਵਸੇ ਮਨ ਆਏ। ਔਰ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਔਰ ਜਦੋਂ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਫਿਰ ਮਨ ਵਿੱਚ ਹੰਕਾਰ ਵੱਧ ਜਾਂਦਾ। ਸਤਿਗੁਰ ਕਹਿੰਦੇ ਹੰਕਾਰ ਜਿੱਥੇ ਆ ਜਾਂਦਾ ਪਰਮਾਤਮਾ ਦਾ ਨਾਮ ਨਹੀਂ ਟਿਕਦਾ। ਤਾਂ ਤੇ ਸਤਿਗੁਰ ਕਹਿੰਦੇ ਇਸ ਕਰਕੇ ਇਸ ਪਾਸੇ ਨਹੀਂ ਚੱਲਣਾ। ਗੁਰਮਤਿ ਨੇ ਸਾਨੂੰ ਸਹਿਜ ਮਾਰਗ ਦਰਸਾਉਣਾ ਕੀਤਾ, ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਨੀ ਹੈ, ਪ੍ਰਭੂ ਦਾ ਨਾਮ ਜਪਣਾ, ਸ਼ੁਭ ਕਰਮਾਂ ਦੇ ਧਾਰਨੀ ਬਣਨਾ, ਔਰ ਪਰਮਾਤਮਾ ਨੂੰ ਅੰਗ ਸੰਗ ਜਾਣ ਕਰਕੇ ਮਨ ਵਾਚ ਕਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਪ੍ਰਭੂ ਨੂੰ ਧਿਆਉਣਾ ਹੈ, ਫਿਰ ਇੱਕ ਦੋ ਫਲ ਨਹੀਂ ਮਿਲਦੇ, ਸਾਰੇ ਦੇ ਸਾਰੇ ਫਲ ਪ੍ਰਾਪਤ ਹੋ ਜਾਂਦੇ ਆ। ਕਹਿੰਦੇ ਮਨ ਜਿਹੜਾ ਇਸ ਨੂੰ ਨਿਰਮਲ ਕਰਨਾ ਹੈ। ਔਰ ਮਨ ਕਿਵੇਂ ਨਿਰਮਲ ਹੁੰਦਾ? ਕਿਉਂਕਿ ਇੱਕ ਤਨ ਹੈ, ਤਨ ਸਥੂਲ ਹੈ, ਤਨ ਨੂੰ ਆਪਾਂ ਪਾਣੀ ਦੇ ਨਾਲ ਧੋ ਕੇ ਨਿਰਮਲ ਕਰ ਲੈਂਦੇ ਹਾਂ, ਪਵਿੱਤਰ ਕਰ ਲੈਂਦੇ ਹਾਂ। ਔਰ ਗੁਰਮਤ ਦੇ ਵਿੱਚ ਦੋਨਾਂ ਨੂੰ ਬਹੁਤ ਵੱਡੀ ਥਾਂ ਦੇਣਾ ਕੀਤੀ ਹੈ। ਤਨ ਨੂੰ ਧੋਣ ਵਾਸਤੇ, ਤਨ ਨੂੰ ਸਵੱਛ ਕਰਨ ਵਾਸਤੇ, ਤਨ ਨੂੰ ਨਿਰਮਲ ਨਿਰਮਲ ਕਰਨ ਵਾਸਤੇ ਸਤਿਗੁਰੂ ਨੇ ਹੁਕਮ ਕੀਤਾ ਕਰ ਇਸ਼ਨਾਨ, ਪਾਣੀ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ। ਅਤੇ ਮਨ ਨੂੰ ਨਿਰਮਲ ਕਰਨ ਵਾਸਤੇ ਕੀ ਕਰਨਾ? ਸਿਮਰ ਪ੍ਰਭ ਜਪਣਾ, ਆਪਣੇ ਪ੍ਰਭੂ ਨੂੰ ਪ੍ਰਭੂ ਦਾ ਚਿੰਤਨ ਕਰ, ਆਪਣੇ ਪ੍ਰਭੂ ਦਾ ਸਿਮਰਨ ਕਰ। ਫਿਰ ਕੀ ਹੋਏਗਾ? ਮਨ ਤਨ ਭਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਯੋਗਾ। ਤੇਰੇ ਸੰਯੋਗ ਪ੍ਰਭੂ ਦੇ ਨਾਲ ਮਿਲਣ ਵਾਸਤੇ ਪ੍ਰਗਟ ਹੋ ਜਾਣਗੇ। ਜਦੋਂ ਤੋਂ ਇਸ਼ਨਾਨ ਕਰਕੇ ਪਾਣੀ ਦੇ ਨਾਲ ਅਤੇ ਬਾਣੀ ਦੇ ਨਾਲ ਮਨ ਨੂੰ ਧੋਵੇਗਾ, ਕਿਉਂਕਿ ਮਨ ਕਿਵੇਂ ਧੋਤਾ ਜਾਂਦਾ? ਸਤਿਗੁਰ ਕਹਿੰਦੇ ਪਾਣੀ ਦੇ ਨਾਲ ਧੋਣ ਨਾਲ ਮਨ ਹੀ ਧੋਤਾ ਜਾਂਦਾ। ਔਰ ਸਾਹਿਬਾਂ ਦਾ ਵਚਨ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ ਸੀ। ਤਨ ਨੂੰ ਧੋਣ ਦੇ ਨਾਲ ਮਨ ਹੀ ਧੋਤਾ ਜਾਂਦਾ। ਜੇ ਕਿਸੇ ਨੇ ਮਨ ਨੂੰ ਧੋਣਾ ਹੈ ਤਾਂ ਸਤਿਗੁਰੂ ਗੁਰੂ ਅਮਰਦਾਸ ਜਿਨ੍ਹਾਂ ਨੇ ਕਿਰਪਾ ਕੀਤੀ, ਅੱਜ ਉਹੀ ਆਨੰਦ ਸਾਹਿਬ ਦੀ ਬਾਣੀ ਵਿੱਚ ਪ੍ਰਮਾਣ ਕਰਦੇ ਆ, ਰਸਤਾ ਦੱਸਦੇ ਆ। ਮਨ ਨੂੰ ਧੋਣ ਦਾ ਸਾਧਨ ਹੈ, ਮਨ ਧੋਵੋ, ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਵਿਜਾਏ। ਮਨ ਨੂੰ ਮਲੀਨ ਕਰਨ ਵਾਲਾ ਜੋ ਸਹਿਸਾ ਹੈ, ਸ਼ੰਕਾ ਹੈ, ਦੁਬਧਾ ਹੈ, ਇਹ ਸਦਾ ਵਾਸਤੇ ਖਤਮ ਹੋ ਜਾਂਦਾ। ਸਹਿਜ ਅਵਸਥਾ ਦਾ ਮਨੁੱਖ ਧਾਰਨੀ ਬਣ ਜਾਂਦਾ। ਗੁਰੂ ਨਾਨਕ ਪਾਤਸ਼ਾਹ ਵਾਰੰਵਾਰ ਰੋਜ਼ ਪ੍ਰੇਰਨਾ ਦਿੰਦੇ ਆ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਵੈ ਕੈ ਰੰਗ। ਸਤਿਗੁਰੂ ਗਰੀਬ ਨਿਵਾਜ ਇੱਥੇ ਸ਼ਬਦ ਵਰਤਿਆ ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਗੁਰੂ ਦੀ ਸੇਵਾ ਕਰਨ ਦੇ ਨਾਲ ਮਨ ਪਵਿੱਤਰ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ, ਅਗਿਆਨਤਾ ਦਾ ਅੰਧਕਾਰ ਜੋ ਸਾਡੇ ਅਤੇ ਪਰਮਾਤਮਾ ਦੇ ਵਿਚਕਾਰ ਹੈ ਉਹ ਸਦਾ ਵਾਸਤੇ ਦੂਰ ਹੋ ਜਾਂਦਾ। ਗੁਰੂ ਦੀ ਸੇਵਾ ਕੀ ਹੈ? ਸਤਿਗੁਰਾਂ ਨੇ ਬਾਣੀ ਅੰਦਰ ਪ੍ਰਮਾਣ ਕੀਤੀ ਹੈ, ਸਤਿਗੁਰ ਕੀ ਸੇਵਾ ਗੁਰ ਸ਼ਬਦ ਵਿਚਾਰ। ਸਤਿਗੁਰੂ ਦੀ ਸੇਵਾ ਕੀ ਹੈ? ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਉਹ ਸੰਸਾਰ ਆਪਣੇ ਜੀਵਨ ਨੂੰ ਢਾਲਣਾ, ਉਹ ਸੰਸਾਰ ਆਪਣੇ ਜੀਵਨ ਨੂੰ ਬਣਾ ਲੈਣਾ। ਔਰ ਪਰਮਾਤਮਾ ਦੀ ਸੇਵਾ ਕੀ ਹੈ? ਸਤਿਗੁਰਾਂ ਨੇ ਉਹ ਵੀ ਬਾਣੀ ਅੰਦਰ ਅੰਕਿਤ ਕੀਤਾ, ਹਰ ਕੀ ਟਹਿਲ ਕਮਾਵਣੀ ਜਪੀਆ ਪ੍ਰਭ ਕਾ ਨਾਮ। ਪ੍ਰਭੂ ਦਾ ਨਾਮ ਜਪਣਾ ਇਹ ਹਰੀ ਦੀ ਪਰਮਾਤਮਾ ਦੀ ਟਹਿਲ ਹੈ, ਪਰਮਾਤਮਾ ਦੀ ਸੇਵਾ ਹੈ। ਜੋ ਪਰਮਾਤਮਾ ਦੀ ਹਰੀ ਦੀ ਸੇਵਾ ਕਰਦਾ, ਗੁਰੂ ਦੇ ਬਚਨਾਂ 'ਤੇ ਪਹਿਰਾ ਦਿੰਦਾ, ਪਰਮਾਤਮਾ ਦਾ ਨਾਮ ਜਪਦਾ, ਸਤਿਗੁਰੂ ਕਹਿੰਦੇ ਉਹਦਾ ਮਨ ਪਵਿੱਤਰ ਹੋ ਜਾਂਦਾ, ਅਗਿਆਨਤਾ ਦਾ ਅੰਧਕਾਰ ਉਹਦਾ ਸਦਾ ਵਾਸਤੇ ਅੰਧੇਰਾ ਦੂਰ ਹੋ ਜਾਂਦਾ। ਅਤੇ ਹਿਰਦੇ ਵਿੱਚ ਕੀ ਮਿਲਦਾ? ਨਾਮ ਰਤਨ ਘਰ ਪ੍ਰਗਟ ਹੋਆ, ਨਾਨਕ ਸਹਿਜ ਸਮਾਏ। ਨਾਮ ਰੂਪੀ ਰਤਨ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ, ਭਾਵ ਨਾਮ ਟਿਕ ਜਾਂਦਾ, ਔਰ ਉਹਦੀ ਆਤਮਾ ਸਹਿਜ ਸਮਾਏ, ਸਹਿਜ ਅਵਸਥਾ ਵਿੱਚ ਸਮਾ ਜਾਂਦੀ ਹੈ। ਔਰ ਫਿਰ ਉਹਦਾ ਨਸਣ ਭੱਜਣ ਵਾਲਾ ਜਿਹੜਾ ਹੈ ਇੱਧਰ ਉੱਧਰ, ਉਹ ਸਾਰਾ ਸਿਲਸਿਲਾ ਖਤਮ ਹੋ ਜਾਂਦਾ। ਮਹੱਲਾ ਤੀਜਾ, ਸ਼ਬਦ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ। ਪਰ ਸੰਸਾਰ ਦੇ ਵਿੱਚ ਐਸੇ ਮਨੁੱਖ ਵੀ ਹਨ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿੱਚ ਸਵਾਦ ਨਹੀਂ ਆਉਂਦਾ, ਨਾਮ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਸਗੋਂ ਨਾਮ ਚੰਗਾ ਲੱਗਣ ਦੀ ਬਜਾਏ ਸਤਿਗੁਰੂ ਨੇ ਸ਼ਬਦ ਵਰਤਣਾ ਕੀਤਾ। ਜਿਸ ਤਰ੍ਹਾਂ ਕਿਸੇ ਨੂੰ ਵਿੱਚੋਂ ਡੰਗ ਮਾਰੇ ਅਤੇ ਤਕਲੀਫ ਹੁੰਦੀ ਆ, ਇਸ ਪ੍ਰਕਾਰ ਉਹ ਮਨੁੱਖਾਂ ਦਾ ਹਾਲ ਹੈ। ਨਾਮ ਸੁਣਤ ਜਨ ਵਿਸ਼ੂ ਟਸਾਨਾ, ਔਰ ਉਹਨਾਂ ਨੂੰ ਨਾਮ ਦਾ ਪਰਮਾਤਮਾ ਦਾ ਚਿੰਤਨ ਸੁਣ ਕੇ, ਕੀਰਤਨ ਸੁਣ ਕੇ ਸਗੋਂ ਸ਼ਾਂਤੀ ਤਾਂ ਕੀ ਆਉਣੀ ਹੈ, ਸਗੋਂ ਦੁੱਖ ਮਹਿਸੂਸ ਹੁੰਦਾ। ਉਹ ਜੇ ਕੋਈ ਪਰਮਾਤਮਾ ਦਾ ਨਾਮ ਜਪਦਾ ਉਲਟਾ ਕਹਿੰਦਾ ਸਵੇਰੇ ਸੌਣ ਨਹੀਂ ਦਿੰਦੇ ਕਿ ਇਹਨਾਂ ਨੇ ਸਾਨੂੰ ਬੇਰਾਮ ਕਰਨਾ ਆਰੰਭ ਕੀਤਾ ਹੋਇਆ। ਸਤਿਗੁਰ ਕਹਿੰਦੇ ਐਸੇ ਮਨੁੱਖ ਆ ਜਿਹਨਾਂ ਨੂੰ ਨਾਮ ਨਹੀਂ ਚੰਗਾ ਲੱਗਦਾ, ਗੁਰੂ ਕਾ ਜਸ ਚੰਗਾ ਨਹੀਂ ਲੱਗਦਾ, ਉਹ ਹਮੇਸ਼ਾ ਜਦੋਂ ਵੀ ਬੋਲਦੇ ਆ ਫਿੱਕਾ ਬੋਲਦੇ ਆ। ਕਾਰਨ ਕੀ ਹੈ? ਉਹਨਾਂ ਦੇ ਅੰਦਰ ਜਿਹੜਾ ਕ੍ਰੋਧ ਹੁੰਦਾ, ਸਤਿਗੁਰਾਂ ਨੇ ਬਾਣੀ ਵਿੱਚ ਪ੍ਰਮਾਣ ਕੀਤਾ, ਰਸਨਾ ਰੰਗ ਨਹੀਂ ਰੰਗ ਰਾਤੀ, ਜਬ ਬੋਲੇ ਤਬ ਫੀਕੇ। ਕਿਉਂਕਿ ਨਾਮ ਦੇ ਰੰਗ ਵਿੱਚ ਉਹਨਾਂ ਦੀ ਰਸਨਾ ਨੂੰ ਸਵਾਦ ਨਹੀਂ ਆਉਂਦਾ, ਜਦੋਂ ਵੀ ਉਹ ਬੋਲਦੇ ਆ ਹਮੇਸ਼ਾ ਫਿੱਕਾ ਬੋਲਦੇ ਆ। ਸਤਿਗੁਰੂ ਗਰੀਬ ਨਿਵਾਸ ਜੀ ਦਾ ਅਗਲੀ ਪੰਕਤੀ ਵਿੱਚ ਪਰਵਾਨ ਹੈ, ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ? ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਖੁਆਰ ਦਾ ਭਾਵ ਖਰਾਬ ਹੁੰਦੇ ਆ, ਪਰੇਸ਼ਾਨ ਹੁੰਦੇ ਆ। ਕਾਰਨ ਕੀ ਹੈ? ਸਤਿਗੁਰਾਂ ਨੇ ਬਾਣੀ ਵਿੱਚ ਪ੍ਰਮਾਣ ਕੀਤਾ, ਨਾਨਕ ਫਿੱਕਾ ਬੋਲੀਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਜੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸਟੀਆ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਹੇ ਸਜਾਏ। ਦਰਗਾਹ ਦੇ ਵਿੱਚ ਪਾਣਾ ਜੁੱਤੀਆਂ ਨੂੰ ਕਿਹਾ ਜਾਂਦਾ, ਸੋ ਜੁੱਤੀਆਂ ਦੀ ਮਾਰ ਪੈਂਦੀ ਆ, ਮੂੰਹ 'ਤੇ ਥੁੱਕਾਂ ਪੈਂਦੀਆਂ। ਇੱਥੇ ਵੀ ਤਨ ਅਤੇ ਮਨ ਕਰਕੇ ਉਹਨਾਂ ਦਾ ਜਿਹੜਾ ਹੈ ਉਹ ਜੀਵਨ ਫਿੱਕਿਆਂ ਦੇ ਵਿੱਚ, ਫਿੱਕਾ ਆਪਾਂ ਦੇਖਦੇ ਕੋਈ ਫਲ ਫਿੱਕਾ ਹੋਵੇ ਕੋਈ ਖਾਣ ਨੂੰ ਤਿਆਰ ਨਹੀਂ, ਇਸੇ ਪ੍ਰਕਾਰ ਫਿੱਕਾ ਵਾਲੇ ਫਿੱਕਾ ਬੋਲਣ ਵਾਲੇ ਮਨੁੱਖ ਦੇ ਨੇੜੇ ਕੋਈ ਬਹਿਣ ਨੂੰ ਤਿਆਰ ਨਹੀਂ। ਅਤੇ ਬਾਬਾ ਫਰੀਦ ਜੀ ਨੇ ਸਾਨੂੰ ਇੱਕ ਚੇਤਾਵਨੀ ਵੀ ਦਿੱਤੀ ਆ ਕਿ ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਤਾਂ ਫਿਰ ਇੱਕ ਕੰਮ ਕਰ ਲੈ, ਅਤੇ ਉਹ ਇੱਕ ਕੰਮ ਕਰਨ ਦੇ ਨਾਲ ਹੀ ਤੈਨੂੰ ਪਰਮਾਤਮਾ ਦੇ ਨਾਲ ਮਿਲਾਪ ਪ੍ਰਾਪਤ ਹੋ ਜਾਵੇਗਾ। ਉਹ ਕੀ ਹੈ? ਫਿੱਕ ਫਿੱਕਾ ਨਾ ਗਲਾਏ, ਫਿੱਕਾ ਨਾ ਬੋਲ, ਕਿਉਂ ਸਭ ਨਾ ਮੈਂ ਸੱਚਾ ਧਨੀ, ਜੇ ਤੂੰ ਪ੍ਰਿਆ ਦੀ ਸਿੱਖ ਹਿਆਓ ਨਾ ਖਾਹੀ ਕਰੀਦਾ। ਜੇ ਤੈਨੂੰ ਪਰਮਾਤਮਾ ਦੇ ਮਿਲਣ ਦੀ ਸਿੱਖ ਚਾਹੁੰਦਾ ਹੈ ਤਾਂ ਕਿਸੇ ਦੇ ਹਿਰਦੇ ਨੂੰ ਫਿੱਕਾ ਬੋਲ ਕੇ ਔਰ ਕੌੜਾ ਬੋਲ ਕੇ ਦੁੱਖ ਨਾ ਪਹੁੰਚਾਉਣਾ ਕਰ, ਕਿਉਂਕਿ ਸਾਰਿਆਂ ਵਿੱਚ ਪਰਮਾਤਮਾ ਦਾ ਨਿਵਾਸ ਹੈ। ਅਤੇ ਪਰਮਾਤਮਾ ਦਾ ਗੁਣ ਕੀ ਹੈ? ਸਤਿਗੁਰੂ ਕਹਿੰਦੇ ਆ ਉਹ ਮਿੱਠਾ ਬੋਲਦਾ, ਮਿੱਠ ਬੋਲੜਾ ਜੀ ਪਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ। ਇਹ ਪਰਮਾਤਮਾ ਦਾ ਸੁਭਾਅ, ਅਤੇ ਜਿੰਨਾ ਚਿਰ ਮਨੁੱਖ ਪਰਮਾਤਮਾ ਦਾ ਸੁਭਾਅ ਨਹੀਂ ਧਾਰਨ ਕਰਦਾ ਉਹਨਾਂ 'ਚ ਪਰਮਾਤਮਾ ਦੇ ਵਿੱਚ ਅਭੇਦ ਨਹੀਂ ਹੁੰਦਾ, ਸਗੋਂ ਹਰ ਵਿਸਰਤ ਸਦਾ ਖੁਆਰੀ, ਹਮੇਸ਼ਾ ਖੁਆਰੀ ਹੀ ਉਹਦੇ ਪੱਲੇ ਪੈਂਦੀ ਹੈ। ਨਾਨਕ ਕਿਰਤ ਪਿਆ ਕਮਾਵਣਾ ਕੋਈ ਨਾ ਵੇਟਣ ਹਾਰ। ਸਤਿਗੁਰ ਕਹਿੰਦੇ ਆ ਪਿਛਲੇ ਜਨਮ ਵਿੱਚ ਕੁਛ ਕੰਮ ਹੀ ਇਸ ਮਨੁੱਖ ਨੇ ਜੋ ਫਿੱਕਾ ਬੋਲਦੇ ਆ, ਕੌੜਾ ਬੋਲਦੇ ਆ, ਅਨਰਥ ਅਤੇ ਅਕਾਰਤ ਬੋਲਦੇ ਆ, ਕੰਮ ਇਹੋ ਜਿਹੇ ਕੀਤੇ ਆ ਜਿਸ ਕਰਕੇ ਇਸ ਸੰਸਾਰ ਦੇ ਵਿੱਚ ਹੁਣ ਵੀ ਉਹਨਾਂ ਨੂੰ ਖੁਆਰੀ ਪੱਲੇ ਪੈ ਰਹੀ ਹੈ। ਅਗਾਂਹ ਵੀ ਗੁਰੂ ਦੇ ਬਚਨਾਂ ਨੂੰ ਸਮਝ ਕੇ ਉਹ ਸੰਸਾਰ ਆਪਣਾ ਜੀਵਨ ਨਹੀਂ ਬਣਾਉਂਦੇ, ਸਗੋਂ ਉਸੇ ਰਸਤੇ ਉੱਤੇ ਚੱਲ ਕਰਕੇ ਆਪਣਾ ਜੀਵਨ ਬਤੀਤ ਕਰਦੇ ਹਨ। ਪੌੜੀ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮਕੋ ਸ਼ਾਂਤ ਆਈ। ਗੁਰੂ ਦੀ ਜਿਹੜੀ ਆ ਪਰਮਾਰਥ ਦੇ ਵਿੱਚ ਬਹੁਤ ਵੱਡੀ ਮਹਾਨਤਾ ਹੈ। ਉਂਝ ਤਾਂ ਸੰਸਾਰ ਵਿੱਚ ਵੀ ਆਪਾਂ ਦੇਖਦੇ ਹਾਂ ਕੋਈ ਕੰਮ ਕਿਸੇ ਨੇ ਸਿੱਖਣਾ ਹੋਵੇ, ਕਿਸੇ ਵਿੱਚ ਨਿਪੁੰਨਤਾ ਪ੍ਰਾਪਤ ਕਰਨੀ ਹੋਵੇ, ਅਗਵਾਈ ਦੀ ਲੋੜ ਹੈ, ਜਿਹਨੂੰ ਆਪਾਂ ਟੀਚਰ ਕਹਿੰਦੇ ਹਾਂ ਸੰਸਾਰ ਦੇ ਵਿੱਚ। ਪਰ ਪਰਮਾਰਥ ਦਾ ਜਿਹੜਾ ਕਾਰਜ ਹੈ ਇਹ ਤਾਂ ਹੈ ਗੁਰੂ ਦੇ ਪਰਾਇਣ, ਕਿਉਂਕਿ ਗੁਰੂ ਨੇ ਹੀ ਸਾਡੀ ਵਿਛੜੀ ਹੋਈ ਆਤਮਾ ਨੂੰ ਪ੍ਰਭੂ ਦੇ ਨਾਲ ਭੇਦ ਕਰਵਾਉਣਾ ਹੈ। ਵਿਛੜਿਆ ਮੇਲੇ ਪ੍ਰਭੂ ਅਰਦਰ ਗਿਆ ਕਾਬਾ ਸੇਠ। ਸਤਿਗੁਰਾਂ ਨੇ ਇਸੇ ਕਰਕੇ ਬਚਨ ਕੁਰਬਾਣੀ ਅੰਦਰ ਲਿਖਣਾ ਕੀਤੀ ਆ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਕਹਿੰਦੇ ਇਹ ਬੜੀ ਪ੍ਰਗਟ ਗੱਲ ਹੈ, ਨਾ ਪਿੱਛੇ ਕਿਸੇ ਨੂੰ ਪ੍ਰਾਪਤ ਹੋਇਆ ਪਰਮਾਤਮਾ ਦੀ ਜਿਹਦੀ ਸੋਝੀ ਹੋਈ ਹੈ, ਨਾ ਹੁਣ ਹੋਣੀ ਆ, ਨਾ ਗਾਂਹ ਹੋਵੇਗੀ, ਜਿੰਨਾ ਚਿਰ ਮਨੁੱਖ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ। ਅਤੇ ਸਾਹਿਬਾਂ ਨੇ ਬਚਨ ਉਚਾਰਨ ਕਰਕੇ ਲਿਖ ਦਿੱਤਾ, ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਏ ਨਾ ਉਤਰ ਸਪਾਰ। ਜੇ ਕੋਈ ਆਪਣਾ ਨਿਸਤਾਰਾ ਚਾਹੁੰਦਾ ਗੁਰੂ ਦੀ ਸ਼ਰਨ ਅਵਸ਼ ਲੈਣੀ ਪਵੇਗੀ। ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਉਹਨਾਂ ਪ੍ਰਥਾਏ ਅਤੇ ਗੁਰਬਾਣੀ ਅੰਦਰ ਬਚਨ ਅੰਕਿਤ ਹਨ, ਗੁਰਮੰਤਰਹੀਣ ਸਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਨ ਹੈ, ਕੂਕਰਾ ਸੂਕਰਾ ਗਰਦਵੈ ਕਾਕਾ ਸਰਪਨੈ ਤੁਲ ਖਲੈ। ਅਤੇ ਐਸੀਆਂ ਟੇਢੀਆਂ ਜੋਨਾਂ ਦੇ ਉਹ ਮਨੁੱਖ ਦੀ ਦੇਹ ਬਰਾਬਰ ਹੈ ਜੋ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ। ਗੁਰੂ ਦੀ ਸ਼ਰਨ ਵਿੱਚ ਆ ਕੇ ਕੀ ਮਿਲਦਾ? ਧੰਨ ਹੈ ਸਤਿਗੁਰੂ, ਧੰਨ ਹੈ ਸਤਿਗੁਰੂ। ਜਿਸ ਸਤਿਗੁਰੂ ਨੂੰ ਮਿਲਣ ਦੇ ਨਾਲ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਕਿਉਂਕਿ ਪਰਮਾਤਮਾ ਦਾ ਨਾਮ ਸਤਿਗੁਰੂ ਦਿੰਦਾ, ਔਰ ਨਾਮ ਨੂੰ ਜਪ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਹੋਰ ਕਿਸੇ ਧਨ ਪਦਾਰਥ ਦੇ ਨਾਲ ਮਨੁੱਖ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ। ਆਪਾਂ ਹੁਣ ਵੀ ਪੜ੍ਹਿਆ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਅਤੇ ਫਿਰ ਨਾਮ ਦੀ ਬਦੌਲਤ ਕੀ ਮਿਲਦਾ? ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜੇ ਇੱਛਾ ਸਭ ਪਜਾਈਆਂ, ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ, ਸੁੱਖ ਮਿਲਦਾ, ਸ਼ਾਂਤੀ ਮਿਲ ਜਾਂਦੀ ਆ। ਇਸ ਕਰਕੇ ਸਤਿਗੁਰੂ ਧੰਨ ਹੈ, ਸਤਿਗੁਰੂ ਧੰਨ ਹੈ, ਸਤ ਧੰਨ ਧੰਨ ਸਤਿਪੁਰਖ ਹਮ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਏ। ਔਰ ਪਰਮਾਤਮਾ ਦੀ ਭਗਤੀ ਵੀ ਸਤਿਗੁਰਾਂ ਤੋਂ ਹੀ ਪ੍ਰਾਪਤ ਹੁੰਦੀ ਹੈ। ਕੋਈ ਮਨੁੱਖ ਆਪਣੇ ਜੋੜ ਦੇ ਨਾਲ ਪਰਮਾਤਮਾ ਦੀ ਭਗਤੀ ਵੀ ਨਹੀਂ ਕਰ ਸਕਦਾ ਜਿਹਦੇ 'ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਬਿਨ ਭਾਗਾਂ ਸਤਿਗੁਰ ਨਹੀਂ ਪਾਈਆ, ਬਿਨ ਭਾਗਾਂ ਨਹੀਂ ਭਗਤ ਹਰੀ, ਬਿਨ ਭਾਗਾਂ ਸਤਸੰਗ ਨਾ ਲੱਭੈ, ਕਰਮ ਮਿਲੈ ਹਰ ਨਾਮ ਹਰੀ। ਬਹੁਤ ਬਖਸ਼ਿਸ਼ ਪਰਮਾਤਮਾ ਦੀ ਜਦੋਂ ਹੁੰਦੀ ਹੈ ਤਦ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ। ਧੰਨ ਹੈ ਸਤਿਗੁਰੂ, ਧੰਨ ਹੈ ਸਤਿਗੁਰੂ, ਜੋ ਵੈਰੀ ਅਤੇ ਮਿੱਤਰ ਨੂੰ ਇੱਕ ਬਰਾਬਰ ਦ੍ਰਿਸ਼ਟੀ ਦੇਖਣ ਦੀ ਦੇ ਦਿੰਦਾ। ਜਿਵੇਂ ਭਾਈ ਘਨੱਈਆ ਜੀ ਨੂੰ ਸਤਿਗੁਰਾਂ ਨੇ ਪ੍ਰਦਾਨ ਕਰ ਦਿੱਤੀ ਸੀ, ਫਿਰ ਤਾਂ ਉਹਦੀ ਦ੍ਰਿਸ਼ਟੀ ਵਿੱਚ ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨਿਆਈ ਦੀ ਦਾਤ, ਇਹ ਗੁਰੂ ਦੀ ਰਹਿਮਤ ਦੇ ਨਾਲ ਪ੍ਰਾਪਤ ਹੁੰਦੀ ਹੈ। ਆਖਰੀ ਪੰਕਤੀ ਹੈ, ਧੰਨ ਧੰਨ ਸਤਿਗੁਰ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਧੰਨ ਹੈ ਸਤਿਗੁਰ ਸਾਡਾ ਮਿੱਤਰ, ਜਿਹਨੇ ਕਿਰਪਾ ਕੀਤੀ ਸਾਡੇ ਉੱਤੇ। ਪਹਿਲਾਂ ਨਾਮ ਦੇ ਨਾਲ ਪ੍ਰੀਤੀ ਨਹੀਂ ਸੀ ਬਣਦੀ, ਪਹਿਲਾਂ ਸੰਸਾਰ ਦੇ ਨਾਲ ਪ੍ਰੀਤੀ ਬਣੀ ਹੋਈ ਸੀ, ਧੀਆਂ ਪੁੱਤਰਾਂ ਦੇ ਨਾਲ ਪ੍ਰੀਤ ਬਣੀ ਹੋਈ ਸੀ, ਧੰਨ ਸੰਪਦਾ ਦੇ ਨਾਲ ਪ੍ਰੀਤ ਬਣੀ ਹੋਈ ਸੀ। ਜਿਉਂ ਨੇ ਗੁਰੂ ਜਿਉਂ ਜਿਉਂ ਗੁਰੂ ਨੇ ਨਾਮ ਦੀ ਦਾਤ ਦਿੱਤੀ, ਤਿਉਂ ਤਿਉਂ ਨਾਮ ਦੀ ਬਰਕਤ ਦੇ ਨਾਲ ਫਿਰ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤੀ ਬਣ ਗਈ। ਜਦੋਂ ਪ੍ਰੀਤੀ ਬਣ ਗਏ ਫਿਰ ਪ੍ਰਮਾਤਮਾ ਪ੍ਰਾਪਤ ਹੋ ਗਿਆ। ਸਾਚ ਕਹੋ ਸੁਣ ਲਿਓ ਸਦਾ ਜਨ ਪ੍ਰੇਮ ਕੀਓ, ਤਿੰਨ ਹੀ ਪਾਇਓ ਦੀਆਂ ਦਾਤਾਂ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋ ਗਈਆਂ। ਗੁਰੂ ਪਾਤਸ਼ਾਹ ਜੀ ਨੇ ਬੜੇ ਸਹਿਜ ਵਿੱਚ ਰਹਿ ਕਰਕੇ ਅਤੇ ਹਰ ਕਾ ਬਲੋਬ ਨਾ ਬਲੋਬੋ ਮੇਰੇ ਭਾਈ, ਸਹਿਜ ਬਲੋਬੋ ਜੈਸੀ ਤਤ ਨਾ ਜਾਈ, ਔਰ ਸਰੀਰ ਨੂੰ ਮਾਰਨ ਦੀ ਜਗ੍ਹਾ ਮਨ ਨੂੰ ਮਾਰਨ ਵਾਸਤੇ ਪ੍ਰੇਰਿਤ ਕਰਨਾ ਕੀਤਾ। ਔਰ ਗੁਰਦੇਵ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਰਸਤਾ ਵੀ ਦਰਸਾਇਆ ਕਿ ਜਦੋਂ ਤੁਸੀਂ ਗੁਰੂ ਦੀ ਸ਼ਰਨ ਵਿੱਚ ਆਓਗੇ ਗੁਰੂ ਤੁਹਾਨੂੰ ਅਗਵਾਈ ਦੇਵੇਗਾ, ਔਰ ਗੁਰੂ ਤੁਹਾਨੂੰ ਨਾਮ ਦੀ ਦਾਤ ਦੇਵੇਗਾ, ਔਰ ਨਾਮ ਦੀ ਦਾਤ ਦੇ ਨਾਲ ਮਨ ਦੇ ਜਿਹੜੇ ਵਿਚਾਰ ਹੈ ਉਹ ਤੁਹਾਡੇ ਮਰ ਜਾਣਗੇ, ਔਰ ਗੁਰੂ ਦੇ ਵਿਚਾਰਾਂ ਦੇ ਤੁਸੀਂ ਧਾਰਨੀ ਬਣ ਜਾਵੋਗੇ, ਔਰ ਜਦੋਂ ਤੁਹਾਡੇ ਵਿਚਾਰ ਗੁਰੂ ਦੇ ਵਿਚਾਰ ਬਣ ਗਏ ਫਿਰ ਆਵਾਗਮਨ ਦਾ ਚੱਕਰ ਖਤਮ ਆ, ਔਰ ਇਸੇ ਪ੍ਰਕਾਰ ਤੁਸੀਂ ਪਰਮਾਤਮਾ ਦੇ ਨਾਲ ਅਭੇਦ ਹੋ ਜਾਵੋਗੇ, ਤੁਹਾਡੇ ਜੀਵਨ ਦੇ ਵਿੱਚ ਬਦਲਾਓ ਅਵਸ਼ ਆਵੇਗਾ। ਆਖਰੀ ਪੰਕਤੀਆਂ ਨੂੰ ਧਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਗੁਰਦੇਵ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੀ ਹੁਕਮ ਕੀਤਾ, ਧਨ ਧਨ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕੋ ਸਭ ਸਨ ਦ੍ਰਿਸ਼ਟ ਦਿਖਾਈ। ਧਨ ਧਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮਹਦੂਰ ਕਰਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸਿੰਘ ਜੀ ਇੱਥੇ ਅੱਜ ਦੀ ਦੀਵਾਨੀ ਸਮਾਪਤੀ ਹੈ ਜੀ। ਸੋ ਸੁਨੇਮਰ ਬੇਨਤੀ ਹੈ ਕਿ ਕੱਲ੍ਹ ਸਵੇਰ ਦਾ ਪ੍ਰੋਗਰਾਮ ਜੋ ਹੈ ਉਹ ਬੀਬੀ ਮਨਜੀਤ ਕੌਰ ਜੀ ਹੋਰਾਂ ਦੇ ਗ੍ਰਹਿ ਵਿਖੇ ਬ੍ਰਹਮਪੁਰ ਵਿਖੇ ਹੈ, ਸਵੇਰੇ 6 ਵਜੇ ਤੋਂ 10:30-11 ਵਜੇ ਤੱਕ ਦਾ। ਕੱਲ੍ਹ ਸ਼ਾਮ ਦਾ ਇਸੇ ਪ੍ਰਕਾਰ ਪ੍ਰੋਗਰਾਮ 4 ਤੋਂ 8 ਵਜੇ ਤੱਕ ਦਾ ਜੋ ਹੈ ਉਹ ਸਰਦਾਰ ਤਰਲੋਚਨ ਸਿੰਘ ਜੀ ਹੋਰਾਂ ਦੇ ਗ੍ਰਹਿ ਵਿਖੇ ਕੁੱਕ ਸਟੋਨ ਵਿਖੇ ਹੈ। ਉਹਦੀਆਂ ਡਾਇਰੈਕਸ਼ਨ ਵੀ ਸਤਿਗੁਰੂ ਜੀ ਦੇ ਸਨਮੁੱਖ ਪਈਆਂ ਨੇ। ਆਉਣ ਵਾਲੇ ਪ੍ਰੋਗਰਾਮਾਂ ਦੀਆਂ ਡਾਇਰੈਕਸ਼ਨ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਿਸਟ ਜੋ ਹੈ ਉਹ ਪਈ ਹੈ, ਸੋ ਆਪ ਜੀ ਪ੍ਰਾਪਤ ਕਰ ਸਕਦੇ ਹੋ। ਕੱਲ੍ਹ ਦਾ ਪ੍ਰੋਗਰਾਮ ਜੋ ਹੈ ਕੁੱਕ ਸਟੋਨ ਵਿਖੇ ਹੈ, ਉਹ ਹੈ ਥੋੜ੍ਹੀ ਇੱਥੋਂ 35-40 ਮਿੰਟ ਦੀ ਡਰਾਈਵ ਹੈ। ਪਰਿਵਾਰ ਵੱਲੋਂ ਸਮੁੱਚੀ ਸੰਗਤ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਡਾਇਰੈਕਸ਼ਨ ਲੈ ਕੇ ਉਹਨਾਂ ਦੇ ਗ੍ਰਹਿ ਵਿਖੇ ਦਰਸ਼ਨ ਦੇ ਕੇ ਜਿੱਥੇ ਆਪ ਲਾਹਾ ਪ੍ਰਾਪਤ ਕਰਨਾ ਉੱਥੇ ਉਹਨਾਂ ਨੂੰ ਧੰਨਵਾਦੀ ਬਣਾਉਣਾ ਜੀ। ਸੋ ਅਗਲੇ ਜੋ ਸੋਮਵਾਰ ਦਾ ਪ੍ਰੋਗਰਾਮ ਹੈ, ਲੌਂਗ ਵੀਕਐਂਡ ਹੈ, ਉਹ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 6 ਤੋਂ 10:30 ਵਜੇ ਤੱਕ ਦਾ ਪ੍ਰੋਗਰਾਮ ਹੈ। ਉਸ ਵਿੱਚ ਵੀ ਆਪ ਜੀ ਨੇ ਜ਼ਰੂਰ ਕਿਰਪਾ ਕਰਕੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਿਤ ਨਿਤ ਜਿਹੜੇ ਸੰਭਾਲੀਆਂ ਦੇਖੇਗਾ ਦੇ ਬਣਹਾਰ, ਤੇਰੇ ਦਾਨਾ ਕੀਮਤ ਨਾ ਪਵੇ ਕਰਮ ਕੁਮਾਰ ਸੰਬਤ ਦਾ ਹੱਲ ਕਿਆ। ਮਿਲ ਕਰ ਪਾਵੋ ਤੇਲ ਦੇ ਸਸਣਿਆ ਸੀਸੜੀਆਂ, ਜੋ ਹੋਵਾ ਸਾਹਿਬ ਚੋਂ ਮੇਲ ਧਰਕਾ ਰਿਹੋ ਪਹੁੰਚਾ ਸਕੜੇ ਨਿਤ ਪਵਨ ਸਦਨ ਹਾਰਾ ਸੁਨਿਆ ਨਾਨਕ ਸੇ ਦੇਹਾਵਨ ਰਾਗ ਵਸਾ ਪੰਨਾ ਪਹਿਲਾ ਸ਼੍ਰੀ ਘਰ ਸ਼੍ਰੀ ਕ੍ਰਿਸ਼ਨ ਉਪਦੇਸ਼ ਗੁਰ ਗੁਰ ਏਕੋ ਵੇਸ਼ ਅਨੇਕ ਬਾਬਾ ਜਾਕਰ ਕਰਤੇ ਕੀਰਤ ਹੋਏ ਸੋ ਘਰ ਰਾਤ ਵਡਾਈ ਹੋਏ ਰਹਾਓ ਵਿਸ਼ਵੇ ਚਸਿਆ ਘੜੀਆਂ ਪੈਰਾਂ ਸਿੱਤੀ ਵਾਰੀ ਮਾਂ ਹੋਆ ਸੂਰਜ ਏਕੋ ਰੋਤੇ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜੰਤ ਮੋਤੀ ਧੂਪ ਮਲਿਆਨ ਲੋ ਪਵਨ ਚਬਰੂ ਕਰੇ ਸ਼ਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਧੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੁਰੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਸਭ ਗੰਧ ਵਿਚਲ ਤੋਹੀ ਸਭ ਮੈਂ ਜੋਤ ਜੋਤ ਹੈ ਤੋਏ ਤਿਸ ਦਹਿ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਤ ਲੋਭਿਤ ਮਨੋ ਅਨਦਿਨੋ ਮੁਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਨ ਕਉ ਹੋਏ ਜਾਂ ਤੇਰੇ ਨਾਮ ਵਾਸਾ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਖੰਡਾ ਹੈ ਪੂਰਬ ਲਿਖ ਲਿਖੇ ਗੁਰ ਪਾਇਆ ਮਨਹਾਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉ ਤਰ ਪੁਨ ਵੱਡਾ ਹੈ ਰਹਾਉ ਸਾਖਤ ਹਰ ਸਾਧ ਨਾ ਜਾਣਿਆ ਤਨੇ ਅੰਤਰ ਹਉ ਮੈਂ ਕੰਡਾ ਹੈ ਜਿਉਂ ਜਿਉਂ ਚਲਾ ਚੁਕਾ ਦੁੱਖ ਪਾਵਾਂ ਜਮਕਾ।